ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰ ਨੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਾ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਨੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਈ ਮੇਲਾ ਗੁਰ ਸਿੱਖ ਆਈ ਮੇਲਾ ਤੂੰ ਮੇਰੀ ਗੁਰੂ ਕੀ ਪਿਆਰੀ ਆਈ ਮੇਲਾ ਗੁਰ ਸਿੱਖ ਆਈ ਮੇਲਾ ਤੂੰ ਮੇਰੀ ਗੁਰੂ ਕੀ ਪਿਆਰੀ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਇਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਤਿਲੰਗ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 725 ਅਤੇ 26 ਤੇ ਸੁਭਾਇਮਾਨ ਹੈ। ਪਾਠ ਇਸ ਸ਼ਬਦ ਦਾ ਆਪ ਜੀ ਨੇ ਕਈ ਵਾਰੀ ਸੁਣਿਆ, ਕਿਉਂਕਿ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕਈ ਵਾਰ ਆਉਂਦਾ ਹੈ। ਆਓ ਸਤਿਗੁਰ ਕਿਰਪਾ ਕਰਨ ਜੋ ਸਿੱਖਿਆ ਉਪਦੇਸ਼ ਜੀਵਨ ਜੁਗਤ ਇਸ ਸ਼ਬਦ ਦੇ ਰਾਹੀਂ ਸਤਿਗੁਰੂ ਸਾਨੂੰ ਪ੍ਰਦਾਨ ਕਰ ਰਹੇ ਨੇ, ਕਿਰਪਾ ਕਰ ਰਹੇ ਨੇ, ਉਸ ਦੇ ਧਾਰਨੀ ਹੋਣ ਵਾਸਤੇ ਸਾਰੇ ਸਤਸੰਗੀ ਜਿੰਨੇ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ। ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇਸ ਲੰਬੇਰੇ ਸ਼ਬਦ ਦੇ ਅੰਦਰ ਰਹਾਉ ਦਾ ਬੰਧ ਹੈ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ, ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ। ਹੁਣ ਕਿਸ ਗੁਰਸਿੱਖ ਦੀ ਗੱਲ ਕੀਤੀ ਜਾ ਰਹੀ? ਵੇਖੋ, ਗੁਰਸਿੱਖ ਹਰ ਬੰਦਾ ਆਪਣੇ ਆਪ ਨੂੰ ਅਖਵਾ ਕੇ ਮਾਣ ਪ੍ਰਾਪਤ ਕਰਦਾ ਹੈ ਕਿ ਮੈਂ ਜੀ ਗੁਰਸਿੱਖ ਹਾਂ। ਪਰ ਧਿਆਨ ਦੇਵਿਓ, ਗੁਰਸਿੱਖ ਕੌਣ ਹੈ? ਜਿਹਨੂੰ ਮਿਲਣ ਵਾਸਤੇ ਸਤਿਗੁਰੂ ਜੀ ਨੇ ਦੋ ਵਾਰੀ ਰਿਪੀਟ ਕੀਤਾ ਹੈ ਰਹਾਉ ਦੇ ਬੰਧ ਵਿੱਚ। ਇੱਕ ਵਾਰੀ ਨਹੀਂ ਕਿਹਾ ਕਿ ਹੇ ਗੁਰੂ ਸਿੱਖ, ਗੁਰੂ ਕੇ ਪਿਆਰੇ ਗੁਰਸਿੱਖ ਮੈਨੂੰ ਮਿਲ, ਬਲਕਿ ਦੋ ਵਾਰੀ ਇਸ ਗੱਲ ਨੂੰ ਦੁਹਰਾਇਆ। ਗੁਰਸਿੱਖ ਅਖਵਾੜਾ ਬੜਾ ਸੌਖਾ ਹੈ, ਨਾਮ ਨਾਲ ਲਿਖਣਾ ਵੀ ਬੜਾ ਸੌਖਾ ਹੈ, ਪਰ ਗੁਰਸਿੱਖ ਬਣਨਾ ਜਿਹੜਾ ਹੈ ਨਾ, ਉਹ ਬੜਾ ਔਖਾ ਹੈ। ਔਖਾ ਦਾ ਭਾਵ ਇਹ ਨਹੀਂ ਕਿ ਬਣ ਨਹੀਂ ਸਕਦੇ, ਨਹੀਂ, ਗੁਰੂ ਕਾਲ ਦੇ ਵਿੱਚ ਵੀ ਗੁਰਸਿੱਖ ਸੀ, ਅੱਜ ਵੀ ਗੁਰਸਿੱਖ ਹਨ, ਬਣਿਆ ਜਾ ਸਕਦਾ, ਪਰ ਇਹ ਰਸਤਾ ਜਿੰਨਾ ਕਹਿਣ ਨੂੰ ਸੌਖਾ ਹੈ ਇੰਨਾ ਜੀਵਨ ਅੰਦਰ ਧਾਰਨ ਕਰਨਾ ਸੌਖਾ ਨਹੀਂ। ਕਿਉਂਕਿ ਬਚਨ ਵੀ ਸਤਿਗੁਰਾਂ ਦੇ, ਭਾਈ ਗੁਰਦਾਸ ਜੀ ਵੀ ਕਿਰਪਾ ਕਰਦੇ ਨੇ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਪੁਰਖ ਨਾ, ਉੱਪਰ ਚੱਲ ਨਾ ਸਕੈ ਪੀੜੀ। ਗੁਰਸਿੱਖ ਬਣਨਾ ਹੈ, ਪਰ ਗੁਰਸਿੱਖ ਬਣਨਾ ਜਿਹੜਾ ਹੈ, ਭਾਈ ਸਾਹਿਬ ਕਹਿੰਦੇ ਨੇ, ਬੜਾ ਔਖਾ ਹੈ, ਬੜੀ ਬਰੀਕ ਹੈ। ਪੁੱਛਣ ਵਾਲੇ ਨੇ ਪੁੱਛਿਆ, ਕਿੰਨੀ ਕੁ ਬਰੀਕ ਹੈ? ਭਾਈ ਸਾਹਿਬ ਜੀ ਨੇ ਜਵਾਬ ਦਿੱਤਾ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਸਤਿਗੁਰਾਂ ਨੇ ਲੁਕਾ ਕੋਈ ਨਹੀਂ ਰੱਖਿਆ, ਗੁਰਬਾਣੀ ਦੇ ਆਧਾਰ ਤੇ ਜਿਹੜੀ ਰਹਿਤ ਮਰਿਆਦਾ ਬਣਾਈ ਗਈ, ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਪ੍ਰਕਾਸ਼ਿਤ ਹੈ, ਉਸ ਵਿੱਚ ਵੀ ਸਿੱਖ ਦੀ ਜਿਹੜੀ ਪਰਿਭਾਸ਼ਾ ਹੈ ਉਹ ਬਿਲਕੁਲ ਗੁਰਬਾਣੀ ਦੇ ਮੁਤਾਬਕ ਦਿੱਤੀ ਹੋਈ ਹੈ। ਭਾਵੇਂ ਕੋਈ ਇਸਤਰੀ ਹੋਵੇ, ਭਾਵੇਂ ਕੋਈ ਪੁਰਸ਼ ਹੋਵੇ, ਜਿਹੜਾ ਦਸ ਗੁਰੂ ਸਾਹਿਬਾਨ ਤਿੰਨਾਂ ਦੀ ਬਾਣੀ ਅਤੇ ਦਸ਼ਮੇਸ਼ ਜੀ ਦੇ ਬਖਸ਼ੇ ਹੋਏ ਅੰਮ੍ਰਿਤ ਤੇ ਭਰੋਸਾ ਰੱਖਦਾ, ਵਿਸ਼ਵਾਸ ਰੱਖਦਾ, ਵਾਸਤਵ ਵਿੱਚ ਉਹ ਸਿੱਖ ਹੈ। ਤੇ ਜੇ ਕਸਵੱਟੀ ਹੁਣ ਆਪਾਂ ਆਪਣੇ ਉੱਤੇ ਲਾਈਏ, ਤੇ ਸਾਧ ਸੰਗਤ ਹੈਨ ਵਿਰਲੇ ਨਾ ਹੀ ਕਰੇ, ਬਹੁ ਗਿਣਤੀ ਨਹੀਂ, ਬਹੁਤ ਘੱਟ ਐਸੇ ਗੁਰਸਿੱਖ ਜੀਵਨ ਦੇ ਅੰਦਰ ਮਿਲਣਗੇ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਬੀਜ ਨਾਸ ਨਹੀਂ ਗੁਰਸਿੱਖ ਗੁਰੂ ਕਾਲ ਵਿੱਚ ਵੀ ਹੋਏ ਨੇ ਅੱਜ ਵੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਗੁਰਸਿੱਖ ਗੁਰਸਿੱਖ ਦੀ ਗੱਲ ਦੀ ਕਾਟ ਕਰ ਰਿਹਾ ਉਹ ਵੀ ਕਹਿੰਦਾ ਮੈਂ ਗੁਰਸਿੱਖ ਹਾਂ ਦੂਜਾ ਵੀ ਕਹਿੰਦਾ ਮੈਂ ਗੁਰਸਿੱਖ ਹਾਂ ਫਿਰ ਧਿਆਨ ਦੇਵਿਓ ਅੱਜ ਦੁਖਾਂਤ ਇਹ ਹੈ ਗੁਰਸਿੱਖ ਦੋਵੇਂ ਅਖਬਾਰੇ ਨੇ ਪਰ ਇਕੱਠੇ ਮਿਲ ਕੇ ਬੈਠਣ ਨੂੰ ਤਿਆਰ ਨੇ ਇਕੱਠੇ ਮਿਲ ਕੇ ਬੈਠਣ ਨੂੰ ਤਿਆਰ ਨੇ ਕਿਉਂ ਕਾਰਨ ਹੈ ਗੁਰਸਿੱਖ ਅਖਵਾਉਂਦੇ ਨੇ ਪਰ ਵਿਚਾਰਧਾਰਾ ਜਿਹੜੀ ਨਾ ਉਹ ਗੁਰੂ ਦੇ ਮਤ ਮੁਤਾਬਕ ਨਹੀਂ ਬਣੀ ਜਿਸ ਦਿਨ ਗੁਰੂ ਦੀ ਮਤ ਮੁਤਾਬਕ ਸਾਡੀ ਵਿਚਾਰਧਾਰਾ ਬਣ ਜਾਵੇਗੀ ਵਖਰੇ ਨੇ ਮੁੱਕ ਜਾਣਗੇ ਗੁਰੂ ਦੀਆਂ ਮਰਿਆਦਾ ਦੋ ਜਾਂ ਤਿੰਨ ਜਾਂ ਚਾਰ ਨਹੀਂ ਗੁਰੂ ਦੀ ਮਰਿਆਦਾ ਇੱਕ ਹੈ ਗੁਰੂ ਦੀ ਮਰਿਆਦਾ ਇੱਕ ਹੈ ਪਰ ਅੱਜ ਗੁਰਸਿੱਖ ਅਖਵਾਉਣ ਵਾਲੇ ਉਹ ਕਹਿੰਦੇ ਨੇ ਸਾਡੀ ਮਰਿਆਦਾ ਆ ਸਾਡੀ ਮਰਿਆਦਾ ਆ ਕਿਉਂ ਜੇ ਇੱਕ ਪੰਥ ਇੱਕ ਗ੍ਰੰਥ ਸਾਡੀ ਅਗਵਾਈ ਕਰਦਾ ਹੈ ਜੇ ਇੱਕ ਗ੍ਰੰਥ ਤੇ ਇੱਕ ਪਾਪ ਪੰਥ ਨਾਲ ਜੁੜੇ ਹੋਏ ਹਾਂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਵਾਲੀ ਗੱਲ ਹੈ ਤੇ ਫਿਰ ਵਖਰੇਵਾਂ ਕਿਉਂ ਫਿਰ ਅਸੀਂ ਅੱਡ ਅੱਡ ਕਿਉਂ ਮਹਾਰਾਜ ਨੇ ਬੜਾ ਸੁੰਦਰ ਕਿਹਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਸਾਰੇ ਦੇਸ਼ ਦੇ ਵਿੱਚੋਂ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚੋਂ ਆਏ ਗੁਰੂ ਦੀ ਗੱਲ ਮੰਨ ਲਈ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਤੇ ਸਤਿਗੁਰੂ ਨੇ ਆਖਿਆ ਸੀ ਭਾਈ ਦਇਆ ਰਾਮ ਤੂੰ ਦਇਆ ਰਾਮ ਨਹੀਂ ਅੱਜ ਦਇਆ ਸਿੰਘ ਹੈ ਅੱਜ ਤੂੰ ਧਰਮ ਸਿੰਘ ਹੈ ਅੱਜ ਤੂੰ ਹਿੰਮਤ ਸਿੰਘ ਹੈ ਅੱਜ ਤੂੰ ਮੋਖਮ ਸਿੰਘ ਹੈ ਅੱਜ ਤੂੰ ਸਾਹਿਬ ਸਿੰਘ ਹੈ ਇੰਨਾ ਹੀ ਨਹੀਂ ਕਿਹਾ ਬਲਕਿ ਆਖਿਆ ਤੂੰ ਮੇਰਾ ਪਿਆਰਿਆ ਤੁਸੀਂ ਮੇਰੇ ਪਿਆਰੋ ਹੁਣ ਪਿਆਰਾ ਬਣੇ ਕਿਵੇਂ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ ਇਹ ਜਿਹੜਾ ਅੰਮ੍ਰਿਤ ਹੈ ਕੀ ਹੈ ਮੁਰਦਾ ਖਾਣਾ ਥੜੇ ਬਣਾਉਣੇ ਲਾਹੌਰ ਜਾਣਾ ਸੀਸ ਭੇਟ ਕਰਨੇ ਇਹ ਸਾਰਾ ਕੁਝ ਕੀ ਹੈ ਕੇਵਲ ਤੇ ਕੇਵਲ ਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਮਨਾਉਣਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਸੋ ਸਿੱਖ ਸਖਾ ਬੰਧਤ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁ ਕਦੇ ਨਾ ਭਾਵੇ ਭਾਈ ਫਿਰ ਫਿਰ ਪਛੋਤਾਵੇ ਕੋਈ ਕਸਰ ਛੱਡੀ ਸਮਝਾ ਦਿੱਤਾ ਸਿੱਖ ਕੌਣ ਹੈ ਸਖਾ ਕੌਣ ਹੈ ਰਿਸ਼ਤੇਦਾਰ ਕੌਣ ਹੈ ਜਿਹੜਾ ਗੁਰੂ ਦੀ ਮਰਜ਼ੀ ਵਿੱਚ ਚੱਲਦਾ ਹੁਣ ਇਹ ਮੈਂ ਨਾ ਕਵਾਂ ਕਿ ਮੈਂ ਚੱਲਦਾ ਜਾਂ ਤੁਸਾਂ ਨੂੰ ਕਵਾਂ ਤੁਸੀਂ ਨਹੀਂ ਚੱਲਦੇ ਨਹੀਂ ਇਹ ਸਾਨੂੰ ਆਪ ਪਤਾ ਹੈ ਕਿ ਅਸੀਂ ਗੁਰੂ ਦੀ ਮਰਜ਼ੀ ਮੁਤਾਬਕ ਕਿੰਨੇ ਕੁ ਚੱਲਦੇ ਹਰ ਇੱਕ ਨੂੰ ਪਤਾ ਹੈ ਇਹ ਨਹੀਂ ਵੀ ਪਤਾ ਨਹੀਂ ਪਰ ਕਬੀਰ ਸਾਹਿਬ ਜੀ ਦੇ ਕਥਨ ਮੁਤਾਬਕ ਮਨ ਜਾਣਦਾ ਸਭ ਕੁਝ ਹੈ ਪਰ ਗੁਰੂ ਦੀ ਗੱਲ ਮੰਨਣ ਦੇ ਲਈ ਤਿਆਰ ਨਹੀਂ ਫਿਰ ਧਿਆਨ ਦੇਵਿਓ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਘੁਆਂਦਾ ਹੈ ਜਿਹੜਾ ਜਿਹੜਾ ਆਪਣੇ ਨਾਮ ਨਾਲ ਲਿਖਦਾ ਕਿ ਮੈਂ ਗੁਰੂ ਕਾ ਸਿੱਖ ਹਾਂ ਮਹਾਰਾਜ ਕਹਿੰਦੇ ਨੇ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ उपदेश गुरु हर हर जप जापे सब किलविख पाप दोख ले जावे फिर चढ़े दिवस गुरु बानी गावे बैंदियां उठ दिया हर नाम त्यावे जो सास गिरास त्याए मेरा हर हर सो गुर सिख गुरु मन पावे जिसनु दयाल होवे मेरा स्वामी तिस गुर सिख गुर उपदेश सुनावे ते अग्गे जाके सतगुरु ने तत कर दिता जन नानक तूर मंगे तिस गुर सिख की जो आप जपे अवरे नाम जपावे। भाई गुरदास जी ने भी यही गल कही ना कुर्बानी तिन्ना गुर सिखा पिछल राती उठ बहंदे कुर्बानी तिन्ना गुर सिखा अमृत वेले सरना बंदे कुर्बानी तिन्ना गुर सिखा होए एक मन गुर जाप जपंदे कुर्बानी तिन्ना गुर सिखा साध संगत चल जाए जुड़ंदे कुर्बानी तिन्ना गुर सिखा गुरबानी नित गाए सुनंदे कुर्बानी तिन्ना गुर सिखा मन मेले कर मेल मिलंदे कुर्बानी तिन्ना गुर सिखा पाए भगत गुरपुरब करंदे गुर सेवा फल सुफल फलंदे। गुर सिख नू आवाज मारी आ गुर सिखा गुरु के प्यारिया मैनू मिल मैनू मिल मिलन दा लाभ की होवेगा सत्संगत मिलन दा लाभ की होवेगा। आ वेखो ना आप बहुत बारी पढ़ते हैं नाम देव ते तरलोचन दोवे मिलके रब दी सिफत सलाह करदे ने। तरलोचन कहिंदा मित्रा गल्लां तां रोज सुनाना रब दियां पर किसी दिन रब नाल मेरा मेल भी होवेगा रब मैनू भी कदी मिलेगा। आखिया बेनती करी रब नू कि मैनू कदे दर्शन होणगे। सतसंगत नाम देव ने भोले पा पुछ लिया ते रब ने एक गल कही कहन लगा नाम देव तरलोचन नू समझा दे दस दे कि मैं भेटा नाल नहीं मिलदा असी भेटा नाल खुश करना चाहने। कहन लगी मैं भेटा नाल नहीं मिलदा हां जदों त्रुठा गा उस वेले तरलोचन नाल मेरा मिलाप होवेगा क्योंकि जिहड़ा भगती करदा है भगती करन वाले तो मैं बाहर नहीं मैं भगतां दे अधीन हां भगतां दी गल मैं मंदा भगतां दी गल मैं मोड़ नहीं सकदा। दर्शन देखन नाम दियो पलके उठ तरलोचन आवे भगत करन मिल दोए जने नाम दियो हर चलत सुनावे मेरी पी कर बेनती दर्शन देखा जे तिस भावे। नाम नाम देव ने भोले पा पुछ लिया कृपा होगी ते मैं बेनती कर रहा गुरसिख गुरसिख दे नाल क्यों मिलता है क्यों मिलन दी गल कीती क्योंकि जगदा दीवा जड़ा ना वो जगदे दीवे का हनेरा दूर कर देंदा। देखो दीवे थले हनेरा है पर दो दीवे जगदे पे होन ते एक दूजे का अंधेरा जड़ा ना वो दूर कर देंदे ने। कई बारी विचारा नहीं रलदियां पर जदो होए इकत्र मिलो मेरे भाई दुविधा दूर करो लिवलाए हर नाने के होवो जोड़ी गुरमुख बैसो सभा विशाए वाली गल साडे जीवन दे अंदर आ जावे दुविधा मुक जांदी दुविधा जिहड़ी खत्म हो जांदी ते सतगुरु रहाओ दे बंद विच कृपा कर रहे ने। ऐ मेरे गुरु के प्यारे गुरसिख मैनू आ के मिल मैनू आ के मिल।
सतनाम श्री वाहिगुरु साहिब जी तिलंग महला चौथा।
तिलंग राग है महला चौथा तो भाव गुरु नानक पातशाह जी दे चौथे स्वरूप गुरु रामदास पातशाह जी का यह शब्द है।
हर किया कथा कहानिया गुरमीत सुनाइया।
हरी दियां कथा कहानियां ਕੌਣ ਸੁਣਾਉਂਦਾ ਹੈ ਗੁਰੂ ਮਿੱਤਰ, ਕਿਉਂਕਿ ਸਾਨੂੰ ਵੀ ਆਵਾਜ਼ ਦਿੱਤੀ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਆਸਾ। ਆ ਜਿੰਨਾ ਵੀ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ ਸਾਰਾ ਕੁਝ ਹਰੀ ਦੀਆਂ ਕਥਾ ਕਹਾਣੀਆਂ ਨੇ, ਹਰੀ ਦੀਆਂ ਕਥਾ ਕਹਾਣੀਆਂ ਨੇ, ਕਿਉਂਕਿ ਨਾਨਕ ਬੋਲੇ ਬ੍ਰਹਮ ਵਿਚਾਰ, ਹੋਰ ਕੁਝ ਬੋਲਦਾ ਹੀ ਨਹੀਂ। ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਹਰੀ ਦੀਆਂ ਕਥਾ ਕਹਾਣੀਆਂ ਜਿਹੜੀਆਂ ਨੇ ਉਹ ਗੁਰੂ ਮਿੱਤਰ ਹੀ ਸੁਣਾਉਂਦਾ ਹੈ।
ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ।
ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ, ਆਪਣੇ ਗੁਰੂ ਤੋਂ ਬਲਿਹਾਰ ਜਾਣਾ। ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ ਜੋ ਆਪ ਆਪ ਤਰੇ ਮੂੰਹ ਤਾਰੇ। ਫਿਰ ਧਿਆਨ ਦੇਵਿਓ, ਐਸੇ ਗੁਰ ਕੋ ਬਲ ਬਲ ਜਾਈਏ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰੂ ਕਿਰਪਾ ਕਰਦੇ ਨੇ, ਮੈਂ ਆਪਣੇ ਗੁਰੂ ਤੋਂ ਜਿਹੜਾ ਮੈਨੂੰ ਹਰੀ ਦੀਆਂ ਕਥਾ ਕਹਾਣੀਆਂ ਸੁਣਾਉਂਦਾ ਉਸ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ।
ਆਏ ਮੇਲਾ ਗੁਰ ਸਿੱਖੀ ਆਏ ਮੇਲਾ, ਤੂੰ ਮੇਰੇ ਗੁਰੂ ਕੀ ਪਿਆਰੇ।
ਹੇ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ, ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ।
ਰਹਾਉ ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ।
ਹਰੀ ਦੇ ਗੁਣ ਹਰੀ ਨੂੰ ਪਾਉਂਦੇ ਨੇ, ਭਾਵ ਗੁਣ ਗਾਉਣ ਵਾਲੇ ਜਿਹੜੇ ਨੇ ਉਹ ਮਨੁੱਖ ਹੀ ਵਾਹਿਗੁਰੂ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਜਿਹੜੇ ਗੁਣ ਗਾਉਂਦੇ ਨੇ ਉਹ ਹੀ ਵਾਹਿਗੁਰੂ ਪਰਮਾਤਮਾ ਨੂੰ ਚੰਗੇ ਲੱਗਦੇ ਨੇ, ਕਿਉਂਕਿ ਵਾਹਿਗੁਰੂ ਨੂੰ ਮਿਲਣ ਦਾ ਢੰਗ ਹੀ ਉਹ ਹੈ। ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ। ਤੇਰੇ ਗੁਣ ਗਾਵਾ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ। ਵਾਹਿਗੁਰੂ ਪਰਮਾਤਮਾ ਨੂੰ ਕੇਵਲ ਤੇ ਕੇਵਲ ਆਪਣੇ ਗੁਣ ਹੀ ਗਾਉਣ ਵਾਲੇ ਚੰਗੇ ਲੱਗਦੇ ਨੇ, ਭਾਵ ਇਹ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ ਵਾਹਿਗੁਰੂ ਪਰਮਾਤਮਾ ਨੂੰ ਉਹ ਵੀ ਚੰਗੇ ਲੱਗਦੇ ਹਨ।
ਜਿਨ ਗੁਰ ਕਾ ਪਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ।
ਤੇ ਜਿਨ੍ਹਾਂ ਨੇ ਗੁਰੂ ਦਾ ਪਾਣਾ ਮੰਨਿਆ, ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ। ਜਿਹੜਾ ਗੁਰੂ ਦੇ ਗੁਣ ਗਾਉਂਦਾ, ਵਾਹਿਗੁਰੂ ਦੇ ਗੁਣ ਗਾਉਂਦਾ, ਵਾਹਿਗੁਰੂ ਨੂੰ ਚੰਗਾ ਲੱਗਦਾ। ਪਰ ਗੁਣਾਂ ਦੀ ਦਾਤ ਮਿਲਦੀ ਕਿੱਥੋਂ? ਗੁਣ ਗਾਉਣ ਦਾ ਢੰਗ ਤਰੀਕਾ ਕਿੱਥੋਂ ਪ੍ਰਾਪਤ ਹੁੰਦਾ? ਗੁਰੂ ਕੋਲੋਂ। ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਉਹ ਆਪਣੇ ਜੀਵਨ ਦੇ ਅੰਦਰ ਗੁਣ ਗਾਉਂਦਾ। ਆ ਵੇਖੋ ਨਾ, ਆਪਾਂ ਆਏ ਹਾਂ, ਬੱਚਾ ਸਕੂਲ ਜਾਂਦਾ, ਉਹਨੂੰ ਦੁਨਿਆਵੀ ਪੜ੍ਹਾਈ ਆ ਜਾਂਦੀ। ਜਿਹੜਾ ਗੁਰਸਿੱਖ ਗੁਰੂ ਦੀ ਸੰਗਤ ਵਿੱਚ ਆਉਂਦਾ ਉਹਨੂੰ ਗੁਣ ਗਾਉਣ ਦਾ ਢੰਗ ਪ੍ਰਾਪਤ ਹੋ ਜਾਂਦਾ। ਇੱਥੇ ਆਪਾਂ ਟਾਈਮ ਪਾਸ ਕਰਨ ਵਾਸਤੇ ਨਹੀਂ ਆਏ, ਇੱਥੇ ਆਪਾਂ ਕੁਝ ਸਿੱਖਣ ਵਾਸਤੇ ਆਏ ਹਾਂ, ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਮਹਾਰਾਜ ਕਿਰਪਾ ਕਰਦੇ ਨੇ, ਸਤ ਸੰਗਤ ਸਤ ਗੁਰ ਚਾਰ ਸਾਲ ਹੈ ਜਿਤ ਹਰ ਗੁਣ ਸਿੱਖਾ। ਗੁਰੂ ਦੀ ਸੰਗਤ ਹੀ ਗੁਰੂ ਦੀ ਪਾਠਸ਼ਾਲਾ ਹੈ, ਸਕੂਲ ਹੈ। ਇੱਥੇ ਹੀ ਹਰੀ ਗੁਣ ਗਾਉਣ ਦਾ ਤਰੀਕਾ ਪ੍ਰਾਪਤ ਹੋਣਾ, ਢੰਗ ਪ੍ਰਾਪਤ ਹੋਣਾ। ਮਹਾਰਾਜ ਆਖਦੇ ਨੇ, ਹਰ ਕੇ ਗੁਣ ਜਿਹੜੇ ਗਾਉਂਦੇ ਹਨ ਉਹ ਵਾਹਿਗੁਰੂ ਪਰਮਾਤਮਾ ਨੂੰ ਚੰਗੇ ਲੱਗਦੇ ਨੇ, ਪਰ ਗੁਣ ਗਾਣ ਦੀ ਦਾਤ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ।
ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਈ,
ਜਿਹੜੇ ਗੁਰੂ ਦੀ ਮਰਜ਼ੀ ਵਿੱਚ ਚੱਲਦੇ ਨੇ, ਗੁਰੂ ਦੀ ਮਤ ਨੂੰ ਜੀਵਨ ਦੇ ਅੰਦਰ ਧਾਰਨ ਕਰਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਣਾ ਘੋਲੀ ਜਾਂਦਾ ਹਾਂ, ਉਹਨਾਂ ਤੋਂ ਮੈਂ ਆਪਣੇ ਆਪ ਨੂੰ ਘੁਮਾਉਂਦਾ ਹਾਂ।
ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਹੋ ਵਾਰੀ,
ਜਿਨ੍ਹਾਂ ਨੇ ਪਿਆਰੇ ਸਤਿਗੁਰੂ ਨੂੰ ਦੇਖਿਆ ਹੈ, ਦਰਸ਼ਨ ਕੀਤੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਉਹਨਾਂ ਤੋਂ ਸਦਕੇ ਜਾਣਾ। ਜਿਨ੍ਹਾਂ ਨੇ ਗੁਰੂ ਨੂੰ ਵੇਖਿਆ, ਇੱਕ ਹੈ ਸਾਧ ਸੰਗਤ ਗੁਰੂ ਨੂੰ ਵੇਖਣਾ ਪ੍ਰਤੱਖ ਰੂਪ ਵਿੱਚ ਗੁਰੂ ਦੀ ਦੇਹ ਦੇ ਦਰਸ਼ਨ ਕਰਨੇ, ਇਹ ਵੀ ਬਹੁਤ ਵੱਡੀ ਗੱਲ ਹੈ। ਪਰ ਇੱਕ ਆਪਾਂ ਰੋਜ਼ ਪੜ੍ਹਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਗੁਰੂ ਦੇ ਦਰਸ਼ਨ ਕੀ ਨੇ? ਗੁਰੂ ਦੀ ਬਾਣੀ ਨਾਲ ਜੁੜਨਾ, ਗੁਰੂ ਕੇ ਬਚਨਾਂ ਨਾਲ ਜੁੜਨਾ। ਮਹਾਰਾਜ ਆਖਦੇ ਨੇ ਜਿਨ੍ਹਾਂ ਨੇ ਗੁਰੂ ਨੂੰ ਵੇਖਿਆ, ਗੁਰੂ ਦੇ ਦਰਸ਼ਨ ਕੀਤੇ ਨੇ, ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ,
ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ, ਗੁਰੂ ਦੀ ਨੌਕਰੀ ਕੀਤੀ। ਵੈਸੇ ਬਾਕੀ ਅਸੀਂ ਸਾਰੇ ਕੰਮ ਔਖੇ ਸਮਝਦੇ ਹਾਂ, ਪਰ ਗੁਰੂ ਦੀ ਚਾਕਰੀ ਜਿਹੜੀ ਕਰਦੇ ਨੇ ਜਾਂ ਕਰਨ ਵਾਲੇ ਨੇ ਜਾਂ ਕਰਨੀ ਹੈ, ਇਹਨੂੰ ਸੌਖਾ ਕਹਿੰਦੇ ਆ। ਪਰ ਇਹ ਚਾਕਰੀ ਸੌਖੀ ਨਹੀਂ, ਆਪ ਜੀ ਜਾਣਦੇ ਹੋ, ਰੋਜ਼ ਆਸਾ ਕੀ ਵਾਰ ਦੇ ਅੰਦਰ ਅਖੀਰ ਵਿੱਚ ਜਾ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਲੋਕ, ਗੁਰੂ ਨਾਨਕ ਪਾਤਸ਼ਾਹ ਜੀ ਦੀ ਪੌੜੀ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ। ਇੱਕ ਨੀਵੀਂ ਚਾਕਰੀ ਜਿੱਤ ਪਾਓ ਖਸਮ ਨਾ ਜਾਏ, ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸਮਾਏ। ਉਹ ਚਾਕਰੀ ਕਾਂਢੀ, ਨੌਕਰੀ ਕਾਂਢੀ, ਮਾਰਗ ਤੋਂ ਡਰਦੇ ਹੀ ਰਹੇ। ਵਾਸਤਵ ਵਿੱਚ ਚਾਕਰ ਉਹ ਨੀ, ਸੇਵਕ ਉਹ ਨੀ ਜਿਹੜੇ ਚਾਕਰੀ ਕਰਦੇ ਕਰਦੇ ਸੇਵਕ ਦੇ ਵਿੱਚ, ਮਾਲਕ ਦੇ ਵਿੱਚ ਲੀਨ ਹੋ ਜਾਂਦੇ, ਮਾਲਕ ਦਾ ਰੂਪ ਬਣ ਜਾਂਦੇ। ਆ ਤੁਸੀਂ ਵੇਖਿਆ ਹੋਣਾ, ਇੱਕ ਸੇਵਕ ਉਹ ਨੇ ਜਿਹੜੇ ਮਾਲਕ ਦੀ ਨੌਕਰੀ ਕਰਦਿਆਂ ਕਰਦਿਆਂ, ਮਾਲਕ ਦੀ ਆਗਿਆ ਦਾ ਪਾਲਣ ਕਰਦਿਆਂ ਕਰਦਿਆਂ ਮਾਲਕ ਵਿੱਚ ਅਭੇਦੀ ਹੋ ਜਾਂਦੇ ਨੇ, ਤੇ ਮਾਲਕ ਸਭ ਕੁਝ ਉਸਦੇ ਹਵਾਲੇ ਕਰ ਦਿੰਦਾ। ਬੜੇ ਨੌਕਰ ਐਸੇ ਨੇ ਅੱਜ ਵੀ ਸਮਾਜ ਦੇ ਅੰਦਰ, ਮਾਲਕ ਕਈ ਵਾਰੀ ਨੌਕਰ ਦੀ ਵਫਾਦਾਰੀ ਨੂੰ ਵੇਖ ਕੇ ਉਸ ਦੇ ਹਵਾਲੇ ਸਭ ਕੁਝ ਕਰ ਦਿੰਦਾ, ਪਰ ਜੇ ਉਹੋ ਹੀ ਨੌਕਰ ਜਾਂ ਚਾਕਰ ਆਪਣੀ ਮਨ ਮਰਜ਼ੀ ਕਰਨ ਲੱਗ ਪਵੇ ਵੀ ਮਾਲਕ ਨੇ ਤਾਂ ਸਾਰਾ ਕੁਝ ਮੇਰੇ ਤੇ ਛੱਡ ਦਿੱਤਾ, ਤੇ ਫਿਰ ਆਪ ਜੀ ਨੂੰ ਪਤਾ ਕੀ ਹਾਲ ਹੁੰਦਾ। ਸਤਿਗੁਰਾਂ ਨੇ ਦੋਵੇਂ ਹਾਲਾਤ ਹੀ ਜਿਹੜੇ ਨੇ ਨਾ ਉਹ ਪੌੜੀ ਦੇ ਅੰਦਰ ਦਰਜ ਕੀਤੇ ਨੇ। ਪਹਿਲਾਂ ਲਿਖਿਆ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਵੀ ਦੂਣਾ ਖਾਏ। ਹੁਰਮਤ ਤੋਂ ਭਾਵ ਇੱਜ਼ਤ, ਵਜੋ ਤੋਂ ਭਾਵ ਤਨਖਾਹ। ਫਿਰ ਧਿਆਨ ਦੇਵੇ, ਜਿਹੜਾ ਚਾਕਰ ਨੌਕਰ ਮਾਲਕ ਦੀ ਮਰਜ਼ੀ ਵਿੱਚ ਚੱਲਦਾ, ਮਾਲਕ ਉਸ ਉੱਤੇ ਕਿਰਪਾ ਕਰਦਾ, ਤਰੁੱਠਦਾ, ਤੇ ਉਸ ਨੂੰ ਇੱਜ਼ਤ ਵੀ ਦਿੰਦਾ, ਤਨਖਾਹ ਵੀ ਦੂਣੀ ਕਰ ਦਿੰਦਾ, ਪਰ ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜੋ ਗੁਆਏ ਅਗਲਾ, ਮੋਇ ਮੈਂ ਪਾਣਾ ਖਾਏ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ, ਗੁਰੂ ਦੀ ਨੌਕਰੀ ਕੀਤੀ, ਗੁਰੂ ਦੀ ਮਤ ਮੁਤਾਬਕ ਚੱਲੇ, ਗੁਰੂ ਦੀ ਕਿਰਪਾ ਦੇ ਪਾਤਰ ਬਣੇ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ,
ਪ੍ਰਭੂ ਜੀ ਤੇਰਾ ਨਾਮ ਦੁੱਖਾਂ ਨੂੰ ਮੇਟਣ ਵਾਲਾ ਹੈ।
ਗੁਰ ਸੇਵਾ ਤੇ ਪਾਈਆ ਗੁਰਮੁਖ ਨਿਸਤਾਰਾ,
ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਸੇਵਾ ਕਰਕੇ ਨਿਸਤਾਰਾ ਤੋਂ ਭਾਵ ਇਸ ਭਵਜਲ ਸੰਸਾਰ ਤੋਂ ਤਰਿਆ ਜਾ ਸਕਦਾ ਹੈ।
ਜੋ ਹਰ ਨਾਮ ਧਿਆਏ ਗੇ ਤੇ ਜਨ ਪਰਵਾਨਾ।
ਜਿਹੜੇ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਉਂਦੇ ਹਨ ਉਹ ਸੇਵਕ ਉਹ ਰੱਬ ਦੇ ਪਿਆਰੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ, ਵਾਹਿਗੁਰੂ ਦੇ ਦਰ ਤੇ ਕਬੂਲ ਹੋ ਜਾਂਦੇ ਹਨ। ਤਾਂ ਕਿ ਆਪਾਂ ਪੜ੍ਹਦੇ ਹਾਂ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਜਦੋਂ ਮਰਦਾਂ ਵਾਲੀ ਕਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇ ਦਰ ਤੇ ਆ ਕੇ ਕਾਲੀ ਕਮਾਈ, ਉਸ ਵੇਲੇ ਗੁਰੂ ਦੇ ਦਰ ਤੇ ਕਬੂਲ ਹੋ ਗਏ, ਵਾਹਿਗੁਰੂ ਦੇ ਦਰ ਤੇ ਕਬੂਲ ਹੋ ਗਏ। ਤੇ ਫਿਰ ਉਹੋ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਨੇਓ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ। ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ ਉਹਨਾਂ ਨੂੰ ਹੋਰ ਕਿਸੇ ਉਪਦੇਸ਼ ਦੀ ਲੋੜ ਨਹੀਂ, ਕਿਉਂਕਿ ਗੁਰੂ ਐਸੀ ਦੀਖਿਆ ਦਿੰਦਾ ਹੈ, ਐਸੀ ਸਿੱਖਿਆ ਦਿੰਦਾ ਹੈ। ਵਾਹਿਗੁਰੂ ਪਰਮਾਤਮਾ ਦੇ ਵਿੱਚ ਸਿੱਖਿਆ ਲੈਣ ਵਾਲਾ ਜਿਹੜਾ ਹੈ ਨਾ ਉਹ ਆਪਣੇ ਜੀਵਨ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਹਨੂੰ ਆਪਾਂ ਕਹਿੰਦੇ ਹਾਂ ਹਰ ਹਰ ਜਨ ਦੁਈ ਏਕ ਹੈ, ਬਿਦ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਦਿਓ ਜਲ ਹੀ ਵਿਖੇ ਸਮਾਏ, ਕਿਉਂਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਣੀ। ਉਹ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੇ ਹਨ।
ਤਿੰਨ ਵਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੈਂ ਐਸੇ ਗੁਰਮੁਖਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ।
ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ।
ਉਸਤਤ ਤਾਂ ਸਾਰੇ ਕਰਦੇ ਨੇ ਤੇ ਸਾਰੇ ਦਾਵਾ ਕਰਦੇ ਨੇ ਮੈਂ ਬਹੁਤ ਵਧੀਆ ਕਰਦਾ, ਪਰ ਮਹਾਰਾਜ ਆਖਦੇ ਨੇ ਵਾਹਿਗੁਰੂ ਜੀ ਤੇਰੀ ਕੀਤੀ ਹੋਈ ਉਸਤਤ ਉਹੋ ਹੀ ਚੰਗੀ ਹੈ ਜਿਹੜੀ ਤੈਨੂੰ ਪਾ ਜਾਂਦੀ, ਜਿਹੜੀ ਤੈਨੂੰ ਚੰਗੀ ਲੱਗਦੀ। ਅਸੀਂ ਆਪਣੇ ਆਪ ਵਿੱਚ ਕਹੀ ਜਾਈਏ ਵੀ ਮੈਂ ਆਹ ਵੀ ਕਰਦਾ, ਮੈਂ ਆਹ ਵੀ ਕਰਦਾ, ਮੈਂ ਵਾਹਿਗੁਰੂ ਪਰਮਾਤਮਾ ਸਿਫਤ ਸਲਾਹ ਕਰਦਾ, ਨਹੀਂ। ਸਾਡੀ ਕੀਤੀ ਹੋਈ ਉਸਤਤ ਆਪਣੀ ਮਨ ਮਰਜ਼ੀ ਵਾਲੀ ਜਿਹੜੀ ਨਾ ਉਸ ਦੇ ਦਰ ਤੇ ਕਬੂਲ ਨਹੀਂ। ਉਸਤਤ ਸਿਫਤ ਸਲਾਹ ਉਹੋ ਹੀ ਕਬੂਲ ਹੈ ਜਿਹੜੀ ਵਾਹਿਗੁਰੂ ਪਰਮਾਤਮਾ ਨੂੰ ਚੰਗੀ ਲੱਗ ਜਾਵੇ।
ਜੋ ਗੁਰਮੁਖ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵਾ।
ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਨੂੰ ਸੇਵਦੇ ਨੇ, ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਦੇ ਨੇ, ਉਹਨਾਂ ਨੂੰ ਵਾਹਿਗੁਰੂ ਦੇ ਦਰ ਤੋਂ ਸੁੱਖ ਫਲ ਜਿਹੜਾ ਨਾ ਇਹ ਪ੍ਰਾਪਤ ਹੁੰਦਾ ਹੈ।
ਜਿੰਨਾ ਹਰ ਸੇਤੇ ਪਿਰਹੜੇ ਤਿੰਨਾ ਜੀ ਪ੍ਰਭ ਨਾਲੇ।
ਜਿਨ੍ਹਾਂ ਦਾ ਹਰੀ ਨਾਲ ਪਿਆਰ ਹੈ, ਹਰੀ ਨਾਲ ਪ੍ਰੀਤ ਹੈ, ਹਮੇਸ਼ਾ ਜੀ ਕਰਕੇ, ਜੀ ਹਰ ਨਾਲੇ ਤੋਂ ਭਾਵ ਜੀ ਕਰਕੇ, ਉਹ ਅੰਤਰ ਆਤਮੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਨੇ, ਉਸ ਨਾਲ ਲੱਗੇ ਰਹਿੰਦੇ ਨੇ। ਕੌਣ? ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨਾਲ ਸੱਚੀ ਪ੍ਰੀਤ ਪਾਈ ਹੈ।
ਉਹ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ।
ਉਹ ਹਰ ਵੇਲੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ ਤੇ ਹਰ ਵੇਲੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖਦੇ ਨੇ। ਸਤਸੰਗਤ ਅਸੀਂ ਜਪਦੇ ਹਾਂ ਪਰ ਅੰਦਰ ਨਹੀਂ ਟਿਕਦਾ, ਅੰਦਰ ਨਹੀਂ ਵਸਾਉਂਦੇ। ਕਈ ਵਾਰੀ ਜਪਦਿਆਂ ਜਪਦਿਆਂ ਵੀ ਨਿੰਦਾ ਸ਼ੁਰੂ ਹੋ ਜਾਂਦੀ, ਗਾਲਾਂ ਵੀ ਸ਼ੁਰੂ ਹੋ ਜਾਂਦੀਆਂ ਨੇ, ਪਰ ਮੈਂ ਬੇਨਤੀ ਕਰਾਂ ਜਪਣ ਵਾਲੇ ਕੇਵਲ ਤੇ ਕੇਵਲ ਅੰਦਰ ਆਪਣੇ ਨਾਮ ਨੂੰ ਟਿਕਾ ਕੇ ਰੱਖਦੇ ਹਨ।
ਜਿਨ੍ਹਾਂ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ।
ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਪਿਆਰੇ ਪ੍ਰਭੂ ਨੂੰ ਸੇਵਿਆ ਹੈ ਮੈਂ ਉਹਨਾਂ ਤੋਂ ਘੁੰਮ ਜਾਇਆ ਤੋਂ ਭਾਵ ਕੁਰਬਾਨ ਜਾਂਦਾ ਹਾਂ।
ਓਏ ਆਪ ਛੁੱਟੇ ਪਰਿਵਾਰ ਸੀ ਸਭ ਜਗਤ ਛੁਡਾਇਆ।
ਆਮ ਜਪਣ ਵਾਲੇ ਕੇਵਲ ਆਪ ਨੇ ਜਮਾਂ ਦੀ ਮਾਰ ਤੋਂ ਜਾਂ ਬੰਧਨਾਂ ਤੋਂ ਜਾਂ ਵਿਕਾਰਾਂ ਤੋਂ ਛੁੱਟ ਗਏ, ਬਲਕਿ ਆਪਣੇ ਪਰਿਵਾਰ ਨੂੰ ਵੀ ਛੁਡਾ ਲੈਂਦੇ ਨੇ, ਆਪਣੇ ਸੰਗੀਆਂ ਸਾਥੀਆਂ ਨੂੰ ਵੀ ਛੁਡਾ ਲੈਂਦੇ ਨੇ, ਕਿਉਂਕਿ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕਿਰਤੀ ਛੁੱਟੀ ਨਾਲ।
ਉਹਨਾਂ ਦੇ ਨਾਲ ਅਨੇਕਾਂ ਹੋਰ ਵੀ ਛੁੱਟ ਜਾਂਦੇ ਨੇ। ਇੱਕ ਜਪਣ ਵਾਲਾ ਪਰਿਵਾਰ ਦੇ ਅੰਦਰ ਪੈਦਾ ਹੋ ਜਾਵੇ, ਮਹਾਰਾਜ ਆਖਦੇ ਨੇ ਉਹ ਆਪ ਤਾਂ ਛੁੱਟਦਾ ਹੈ, ਆਪ ਤੋਂ ਬੰਧਨਾਂ ਛੁਟਕਾਰਾ ਪਾਉਂਦਾ ਹੈ, ਪਰ ਆਪਣੇ ਪਰਿਵਾਰ ਨੂੰ ਵੀ ਛਡਾ ਲੈਂਦਾ ਹੈ।
ਗੁਰ ਪਿਆਰਾ ਹਰ ਸੇਵਿਆ ਗੁਰ ਧੰਨ ਗੁਰ ਧੰਨੋ।
ਜਿਸ ਗੁਰੂ ਨੇ ਪਿਆਰੇ ਵਾਹਿਗੁਰੂ ਪਰਮਾਤਮਾ ਨੂੰ ਸੇਵਿਆ ਹੈ ਉਹ ਗੁਰੂ ਧੰਨ ਕਹਿਣ ਦੇ ਯੋਗ ਹੈ, ਉਹ ਗੁਰੂ ਸਲਾਹ ਦੇ ਯੋਗ ਹੈ। ਕਿਉਂਕਿ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੀ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨੀ ਗੁਰੂ ਜਨਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿੰਨੀ ਡਿੱਠਾ, ਤਿੰਨਾ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਗੁਰੂ ਧੰਨ ਹੈ ਕਿਉਂ? ਕਿਉਂਕਿ ਉਸਨੇ ਵਾਹਿਗੁਰੂ ਪਿਆਰੇ ਨੂੰ ਆਪਣੇ ਜੀਵਨ ਦੇ ਅੰਦਰ ਸੇਵਿਆ ਹੈ।
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਾਡ ਪੁੰਨੋ।
ਹੀ ਵਾਹਿਗੁਰੂ ਨੂੰ ਮਿਲਣ ਦਾ ਰਸਤਾ ਦੱਸਦਾ ਹੈ। ਇਸ ਵਾਸਤੇ ਗੁਰੂ ਦਾ ਸਾਡੇ ਉੱਤੇ ਬੜਾ ਪਰ ਪੁਕਾਰ ਹੈ, ਵੱਡਾ ਪੁੰਨ ਹੈ ਸਾਡੇ ਉੱਤੇ ਗੁਰੂ ਦਾ।
ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੇ।
ਜਿਹੜੇ ਗੁਰੂ ਨੂੰ ਸੇਵਦੇ ਹਨ, ਗੁਰੂ ਦੀ ਦੱਸੀ ਹੋਈ ਭਗਤੀ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਪ੍ਰਾਣੀ ਹਨ।
ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਗੁਰਬਾਣੀ।
ਐਸੇ ਗੁਰਮੁਖਾਂ ਤੋਂ ਮਹਾਰਾਜ ਆਖਦੇ ਨੇ ਮੈਂ ਵਾਰਨੇ ਜਾਂਦਾ ਹਾਂ, ਹਮੇਸ਼ਾ ਹਮੇਸ਼ਾ ਕੁਰਬਾਨ ਜਾਂਦਾ ਹਾਂ।
ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ।
ਗੁਰੂ ਦੇ ਸੰਗ ਵਿੱਚ ਜੁੜਨ ਵਾਲੀਆਂ ਜਿਹੜੀਆਂ ਸਤ ਸੰਗਨ ਇਸਤਰੀਆਂ ਹਨ, ਜੀਵ ਇਸਤਰੀਆਂ ਹਨ, ਉਹ ਵਾਹਿਗੁਰੂ ਪਰਮਾਤਮਾ ਨੂੰ ਭਾਈਆਂ ਭਾ ਜਾਂਦੀਆਂ ਨੇ, ਚੰਗੀਆਂ ਲੱਗਦੀਆਂ ਨੇ। ਕੌਣ? ਜਿਹੜੀਆਂ ਸਤ ਸੰਗਤ ਦੇ ਵਿੱਚ ਬਹਿ ਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰਦੀਆਂ ਹਨ।
ਗੁਰ ਹਰ ਦਰਗਾਹ ਪਹਿਨਾਈਆ ਹਰ ਆਪ ਗੱਲ ਲਾਈਆ।
ਹਰੀ ਦੀ ਦਰਗਾਹ ਵਿੱਚ ਉਹਨਾਂ ਨੂੰ ਪਹਿਨਾਇਆ ਜਾਂਦਾ, ਸਰੋਪਾ ਮਿਲਦਾ, ਮਾਣ ਮਿਲਦਾ, ਤੇ ਵਾਹਿਗੁਰੂ ਪਰਮਾਤਮਾ ਉਹਨਾਂ ਹੀ ਸਤਸੰਗਨ ਸਹੇਲੀਆਂ ਨੂੰ ਆਪਣੇ ਗਲ ਨਾਲ ਲਾਂਦਾ, ਭਾਵ ਉਹਨਾਂ ਨਾਲ ਪਿਆਰ ਕਰਦਾ ਹੈ।
ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜਾ।
ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਅਰਦਾਸ ਹੈ ਵਾਹਿਗੁਰੂ ਪਰਮਾਤਮਾ ਜੀ ਉਹਨਾਂ ਦਾ ਦਰਸ਼ਨ ਮੈਨੂੰ ਜੀਵਨ ਦੇ ਅੰਦਰ ਪ੍ਰਾਪਤ ਹੋਵੇ।
ਹਮ ਤਿੰਨ ਕੇ ਚਰਨ ਪਖਾਲ ਦੇ ਤੂਰ ਕੋਲ ਕੋਲ ਬੀਜਾ।
ਐਸੇ ਗੁਰਮੁਖਾਂ ਦੇ ਚਰਨ ਪਖਾਲਦਾ ਹਾਂ, ਚਰਨ ਧੋਂਦਾ ਹਾਂ, ਤੇ ਧੂੜ ਜਿਹੜੀ ਨਾ ਉਹਨੂੰ ਕੋਲ ਕੋਲ ਕੇ ਪੀਂਦਾ ਹਾਂ।
ਪਾਨ ਸੁਪਾਰੀ ਖਾਤੀਆ ਮੁੱਖ ਬੀੜੀਆ ਲਾਈਆ।
ਉਹ ਹਨ ਜਿਹੜੇ ਜੀਵਨ ਦੇ ਅੰਦਰ ਕੇਵਲ ਖਾਣ ਪਾਨ ਵੱਲ ਵੀ ਜਿਹੜੇ ਨੇ ਮਸਤ ਰਹਿੰਦੇ ਨੇ। ਉਸ ਵਿੱਚੋਂ ਕੁਝ ਗੱਲਾਂ ਦਾ ਜ਼ਿਕਰ ਕੀਤਾ, ਪਾਨ ਸੁਪਾਰੀ ਦੀ ਗੱਲ ਕੀਤੀ, ਪਾਨ ਦੇ ਬੀੜਿਆਂ ਦੀ ਗੱਲ ਕੀਤੀ ਹੈ। ਉਹ ਸਾਰੀ ਜ਼ਿੰਦਗੀ ਖਾਣ ਪੀਣ ਵਿੱਚ ਹੀ, ਅਸ਼ਵਰਜ ਵਿੱਚ ਹੀ ਜਿਹੜੇ ਲੰਘਾ ਜਾਂਦੇ ਨੇ ਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਜਪਦੇ। ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਬੀੜੀਆਂ ਤੋਂ ਭਾਵ ਤੇ ਪਾਨ ਦੇ ਬੀੜੇ, ਆਹ ਬੀੜੀਆਂ ਨੀ ਜਿਹੜੀਆਂ ਆਮ ਤੌਰ ਤੇ ਕਹੀਆਂ ਜਾਂਦੀਆਂ ਨੇ, ਨਹੀਂ, ਵਿਦਵਾਨਾਂ ਨੇ ਅਰਥ ਕੀਤੇ ਨੇ ਪਾਨ ਦੇ ਬੀੜੇ। ਜਿਹੜੇ ਪਾਨ ਸੁਪਾਰੀ ਖਾਂਦੇ ਨੇ, ਪਾਨ ਦੀਆਂ ਬੀੜੇ ਖਾਂਦੇ ਹਨ, ਉਹ ਕੇਵਲ ਤੇ ਕੇਵਲ ਖਾਣ ਪੀਣ ਵਿੱਚ ਹੀ ਮਸਤ ਰਹਿੰਦੇ ਹਨ।
ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈਆ।
ਹਰੀ ਦਾ ਨਾਮ ਕਦੀ ਚੇਤਦੇ ਨਹੀਂ, ਜਮ ਫੜ ਕੇ ਉਹਨਾਂ ਨੂੰ ਆਪਣੇ ਅੱਗੇ ਲਾ ਲੈਂਦਾ, ਭਾਵ ਨਰਕਾਂ ਵਿੱਚ ਸੁੱਟ ਦਿੰਦਾ, ਜਨਮ ਮਰਨ ਦੇ ਚੱਕਰ ਵਿੱਚ ਪਾ ਦਿੰਦਾ, ਇਹ ਚੱਕਰ ਉਹਨਾਂ ਦਾ ਕਦੀ ਮੁੱਕਦਾ ਨਹੀਂ। ਹਰ ਹਰ ਕਦੇ ਨਾ ਚੇਤੇ ਹੋ ਜਮ ਪਕੜ ਚਲਾਈਆਂ, ਜਮ ਪਕੜ ਚਲਾਈਆ ਤੋਂ ਭਾਵ ਜਮ ਉਹਨਾਂ ਨੂੰ ਫੜ ਕੇ ਆਪਣੇ ਅੱਗੇ ਲਾ ਲੈਂਦਾ ਹੈ।
ਜਿਨ੍ਹਾਂ ਹਰ ਨਾਮਾ ਹਰ ਚੇਤਿਆ ਹਿਰਦਾ ਉਰ ਧਾਰੇ।
ਜਿਨ੍ਹਾਂ ਨੇ ਹਰੀ ਦਾ ਨਾਮ ਚੇਤਿਆ ਹਿਰਦੇ ਵਿੱਚ ਧਾਰਨ ਕੀਤਾ ਹੈ,
ਤਿੰਨ ਜਮ ਨੇੜ ਨਾ ਆਵੇ ਗੁਰ ਸਿੱਖ ਗੁਰ ਪਿਆਰੇ।
ਉਹਨਾਂ ਗੁਰਸਿੱਖਾਂ ਉਹਨਾਂ ਗੁਰੂ ਪਿਆਰਿਆਂ ਦੇ ਨੇੜੇ ਜਮ ਨਹੀਂ ਆ ਸਕਦਾ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦਾ। ਬਹੁਤ ਬਚਨ ਨੇ ਪਾਵਨ ਬਾਣੀ ਦੇ ਅੰਦਰ ਕਿਉਂਕਿ ਸਮਾਂ ਹੋਣ ਵਾਲਾ ਹੈ। ਮੈਂ ਪ੍ਰਮਾਣ ਇਸ ਵਾਸਤੇ ਘੱਟ ਦੇ ਰਿਹਾ, ਬੜੇ ਬਚਨ ਨੇ ਪਾਵਨ ਬਾਣੀ ਦੇ ਅੰਦਰ ਜਿਹੜੇ ਗੁਰੂ ਪਿਆਰੇ ਗੁਰਸਿੱਖ ਗੁਰੂ ਨੂੰ ਚੇਤੇ ਕਰਦੇ ਨੇ, ਵਾਹਿਗੁਰੂ ਪਰਮਾਤਮਾ ਦਾ ਨਾਮ ਚੇਤੇ ਕਰਦੇ ਨੇ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦਾ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
ਵਾਹਿਗੁਰੂ ਦਾ ਨਾਮ ਜਿਹੜਾ ਬਹੁਤ ਵੱਡਾ ਖਜ਼ਾਨਾ, ਇਸ ਵਰਗਾ ਖਜ਼ਾਨਾ ਹੋਰ ਕੋਈ ਨਹੀਂ, ਪਰ ਕੋਈ ਵਿਰਲਾ ਹੀ ਇਸ ਖਜ਼ਾਨੇ ਦੀ ਸੋਝੀ ਪ੍ਰਾਪਤ ਕਰਦਾ, ਜਾਣੇ ਤੋਂ ਭਾਵ ਇਸ ਨੂੰ ਸਮਝਦਾ, ਇਸ ਨਾਲ ਆਪਣੀ ਸਮਝਦਾਰੀ ਪਾਉਂਦਾ। ਕਿਉਂਕਿ ਨਾਮ ਨਾਲ ਅਸੀਂ ਬਹੁਤ ਘੱਟ ਸਾਂਝ ਪਾਉਂਦੇ ਹਾਂ। ਮਹਾਰਾਜ ਆਖਦੇ ਨੇ ਅਰੀਦਾ ਨਾਮ ਬਹੁਤ ਵੱਡਾ ਖਜ਼ਾਨਾ ਹੈ, ਪਰ ਇਸ ਨਾਲ ਸਾਂਝ ਕੋਈ ਵਿਰਲਾ ਹੀ ਪਾਉਂਦਾ ਹੈ। ਕਿਉਂਕਿ ਆਪਾਂ ਪੜ੍ਹਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਜਵੇਂ ਸਰੂਪ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ, ਹਮ ਧਨਵੰਤ ਭਾਗੜ ਸਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਤੂੰ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਲਾਲ ਰਤਨ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧ ਜਾਈ। ਇਹ ਸਾਰਾ ਕੁਝ ਦੱਸ ਕੇ ਅਖੀਰ ਵਿੱਚ ਜਾ ਕੇ ਤਤ ਕੱਢਿਆ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਈ। ਇਸ ਖਜ਼ਾਨੇ ਨਾਲ ਸਾਂਝ ਕੌਣ ਪਾਉਂਦਾ, ਜਿਸ ਉੱਤੇ ਵਾਹਿਗੁਰੂ ਕਿਰਪਾ ਕਰਦਾ, ਵਾਹਿਗੁਰੂ ਬਖਸ਼ਿਸ਼ ਕਰਦਾ। ਵਾਹਿਗੁਰੂ ਦਾ ਨਾਮ ਜਿਹੜਾ ਬਹੁਤ ਵੱਡਾ ਖਜ਼ਾਨਾ ਹੈ, ਪਰ ਵਿਰਲੇ ਹੀ ਇਸ ਨਾਲ ਆਪਣੀ ਸਾਂਝ ਪਾਉਂਦੇ ਹਨ, ਵਿਰਲੇ ਹੀ ਇਸ ਗੱਲ ਨੂੰ ਸਮਝਦੇ ਹਨ।
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣਾ।
ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਦਾ ਮਿਲਾਪ ਗੁਰੂ ਨਾਲ ਹੋ ਗਿਆ, ਉਹ ਫਿਰ ਆਪਣੇ ਜੀਵਨ ਦੇ ਅੰਦਰ ਰੰਗ ਰਲੀਆਂ ਮਾਣੇ, ਭਾਵ ਖੁਸ਼ੀਆਂ ਮਾਣਦੇ ਹਨ। ਉਹ ਆਪਣੇ ਜੀਵਨ ਦੇ ਅੰਦਰ ਹਮੇਸ਼ਾ ਖੁਸ਼ ਰਹਿੰਦੇ ਹਨ, ਜਿਨ੍ਹਾਂ ਨੇ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰ ਲਈ।
ਸਤਿਗੁਰ ਦਾਤਾ ਆਖੀਆ ਤੁਸ ਕਰੇ ਪਸਾਓ।
ਸਤਿਗੁਰੂ ਨਾਮ ਦਾ ਦਾਤਾ ਹੈ, ਦਿੰਦਾ ਕਿਹਨੂੰ? ਜਿਸ ਉੱਤੇ ਤਰੁੱਠਦਾ ਹੈ। ਤੁਸ ਕਰੇ ਪਸਾਓ ਤੋਂ ਭਾਵ ਜਿਸ ਉੱਤੇ ਗੁਰੂ ਤਰੁੱਠਦਾ, ਕਿਉਂਕਿ ਗੁਰੂ ਨਾਮ ਦਾ ਦਾਤਾ ਹੈ, ਗੁਰੂ ਨਾਮ ਦੀ ਦਾਤ ਵੰਡਦਾ, ਗੁਰੂ ਨਾਮ ਦੀ ਦਾਤ ਦਿੰਦਾ, ਪਰ ਦਿੰਦਾ ਕਿਹਨੂੰ ਹੈ? ਜਿਸ ਉੱਤੇ ਗੁਰੂ ਤਰੁੱਠਦਾ ਹੈ, ਗੁਰੂ ਕਿਰਪਾ ਕਰਦਾ ਹੈ।
ਹਾਂ ਗੁਰਵਟੋ ਸਦਵਾਰਿਆ ਜਿਨੰਤ ਤੜਾ ਨਾਓ।
ਆਪਣੇ ਗੁਰੂ ਤੋਂ ਹਮੇਸ਼ਾ ਕੁਰਬਾਨ ਜਾਂਦਾ ਹਾਂ, ਜਿਸ ਗੁਰੂ ਨੇ ਮੈਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਨਾ ਉਹ ਬਖਸ਼ਿਸ਼ ਕੀਤਾ ਦਿੱਤਾ ਹੈ।
ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ।
ਸਤ ਸੰਗਤ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਜਿੰਨੀ ਵੀ ਬਾਣੀ ਆਪਾਂ ਪੜ੍ਹਦੇ ਹਾਂ, ਸਾਰੀ ਵਾਹਿਗੁਰੂ ਦੇ ਘਰ ਦਾ ਸੁਨੇਹਾ ਹੀ ਹੈ, ਸੁਨੇਹਾ। ਤੇ ਮਹਾਰਾਜ ਆਖਦੇ ਨੇ ਮੈਂ ਉਸ ਗੁਰੂ ਤੋਂ ਕੁਰਬਾਨ ਜਾਣਾ, ਸ਼ਾਬਾਸ਼, ਉਸਦਾ ਧੰਨਵਾਦ ਕਰਦਾ, ਉਸ ਤੋਂ ਸਦਕੇ ਜਾਣਾ, ਜਿਹੜਾ ਵਾਹਿਗੁਰੂ ਦੇ ਘਰ ਦਾ ਸੁਨੇਹਾ ਦਿੰਦਾ। ਬਾਣੀ ਦੇ ਅੰਦਰ ਜਿੰਨੇ ਵੀ ਸ਼ਬਦ ਆਪਾਂ ਪੜ੍ਹਦੇ ਹਾਂ, ਸਾਰੇ ਵਾਹਿਗੁਰੂ ਦੇ ਘਰ ਦਾ ਸੁਨੇਹਾ ਹੀ ਹੈ। ਇਹ ਦਿੰਦਾ ਕੌਣ ਹੈ? ਗੁਰੂ। ਕਿਉਂਕਿ ਗੁਰੂ ਨੂੰ ਸੁਨੇਹਾ ਕਿੱਥੋਂ ਮਿਲਿਆ? ਵਾਹਿਗੁਰੂ ਕੋਲੋਂ। ਆ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ, ਗਿਆਨ ਵੇ ਲਾ ਲਓ, ਗੁਰੂ ਨੂੰ ਵਾਹਿਗੁਰੂ ਕੋਲੋਂ ਮਿਲਿਆ, ਤੇ ਵਾਹਿਗੁਰੂ ਦੇ ਰੂਪ ਗੁਰੂ ਨੇ ਅੱਗੇ ਸੰਸਾਰ ਨੂੰ ਇਹ ਸੰਦੇਸ਼ਾ ਦਿੱਤਾ, ਇਹ ਸੁਨੇਹਾ ਦਿੱਤਾ ਕਿ ਆਓ ਭਾਈ ਬਾਣੀ ਨਾਲ ਜੁੜੋ, ਵਾਹਿਗੁਰੂ ਪਰਮਾਤਮਾ ਤੱਕ ਪਹੁੰਚ ਜਾਵੋਗੇ, ਵਾਹਿਗੁਰੂ ਪਰਮਾਤਮਾ ਤੱਕ ਤੁਹਾਡੀ ਪਹੁੰਚ ਹੋ ਜਾਵੇਗੀ।
ਹਾਂ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।
ਮੈਂ ਗੁਰੂ ਨੂੰ ਵੇਖ ਵੇਖ ਕੇ ਵਿਗਾਸ ਵਿੱਚ ਆਨਾ, ਖੇੜੇ ਵਿੱਚ ਆਨਾ, ਗੁਰਦੇਹਾ ਤੋਂ ਭਾਵ ਗੁਰੂ ਦਾ ਸਰੀਰ ਵੇਖ ਕੇ। ਜਦੋਂ ਗੁਰੂ ਮਹਾਰਾਜ ਸਰੀਰ ਦੇ ਅੰਦਰ ਵਿਚਰਦੇ ਰਹੇ ਨੇ, ਤੇ ਜਿਹੜੇ ਵਡਭਾਗੇ ਸਿੱਖ ਗੁਰੂ ਮਹਾਰਾਜ ਦੇ ਸਰੀਰ ਦੇ ਦਰਸ਼ਨ ਕਰਦੇ ਰਹੇ ਨੇ, ਉਹ ਵੀ ਵਡਭਾਗੇ ਸੀ, ਗੁਰੂ ਤੋਂ ਕੁਰਬਾਨ ਜਾਂਦੇ ਸੀ। ਅੱਜ ਆਪਾਂ ਵੀ ਰੋਜ਼ ਆਖਦੇ ਨੇ ਪ੍ਰਗਟ ਗੁਰਾਂ ਕੀ ਦੇ। ਸਤ ਸੰਗਤ, ਅੱਜ ਸ਼ਬਦ ਰੂਪ ਵਿੱਚ ਗੁਰੂ ਦਾ ਸਰੀਰ ਸਾਡੇ ਕੋਲ ਹੈ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਵੀ ਅਸੀਂ ਉੱਥੇ ਬਹਿ ਕੇ ਕਹਿ ਤਾਂ ਦਿੰਦੇ ਵੀ ਤੁਹਾਡੇ ਆਉਣ ਦਾ ਕੋਈ ਲਾਭ ਨਹੀਂ ਜੇ ਗੁਰੂ ਦੀ ਗੱਲ ਨਹੀਂ ਮੰਨੀ। ਨਹੀਂ, ਬੜਾ ਲਾਭ ਹੈ। ਇੱਥੇ ਆਵਾਂਗੇ ਤੇ ਫਿਰ ਅੱਗੇ ਤੁਰਾਂਗੇ ਨਾ, ਜੇ ਇੱਥੇ ਹੀ ਨਾ ਆਏ ਤੇ ਅੱਗੇ ਕਿ ਤੁਰਨਾ। ਨਹੀਂ, ਇਹ ਗੱਲ ਨਹੀਂ ਕਹਿਣੀ ਚਾਹੀਦੀ। ਆਹ ਹੁਣ ਕਈ ਵਾਰੀ ਬਹੁਤ ਸਾਰੇ ਪ੍ਰੇਮੀ ਮੈਂ ਵੇਖਿਆ ਤਾਬਿਆ ਬੈਠਿਆਂ ਵੀ ਕਹਿਣਗੇ ਜੀ ਜੇ ਤੁਸੀਂ ਬਾਣੀ ਦੀ ਸੰਥਿਆ ਨਹੀਂ ਕੀਤੀ, ਜੇ ਬਾਣੀ ਨਾਲ ਜੁੜੇ ਨਹੀਂ, ਤੁਹਾਨੂੰ ਬਾਣੀ ਸ਼ੁੱਧ ਨਹੀਂ ਪੜ੍ਹਨੀ ਆਉਂਦੀ, ਤੇ ਫਿਰ ਤੁਹਾਡੇ ਬਾਣੀ ਪੜ੍ਹਨ ਦਾ ਲਾਭ ਕੋਈ ਨਹੀਂ। ਤੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਗੁਰਮੁਖੋ ਇਹ ਕੰਮ ਤਾਂ ਪਹਿਲਾਂ ਹੀ ਕੋਈ ਕਰਨ ਦੇ ਲਈ ਤਿਆਰ ਨਹੀਂ, ਇਹੋ ਜਿਹਾ ਸੁਨੇਹ ਨਾ ਦਿਆ ਕਰੋ, ਬਲਕਿ ਕਹੋ ਵੀ ਬਾਣੀ ਸ਼ੁੱਧ ਪੜ੍ਹਨ ਵਾਸਤੇ ਜਿਵੇਂ ਆਪਾਂ ਹੋਰ ਕੰਮ ਕਰਦੇ ਹਾਂ, ਇਹ ਵੀ ਸੰਥਿਆ ਲਈਏ, ਆਪਾਂ ਸਿੱਖੀਏ ਤੇ ਫਿਰ ਬਾਣੀ ਦਾ ਪਾਠ ਕਰਿਆ ਕਰੀਏ। ਪਰ ਜੇ ਕੋਈ ਪੜ੍ਹਨ ਲੱਗ ਪਿਆ, ਹੌਲੀ ਹੌਲੀ ਸ਼ੁੱਧ ਵੀ ਪੜ੍ਹਨ ਲੱਗ ਪਏਗਾ, ਹੌਲੀ ਹੌਲੀ ਉਹ ਸ਼ੁੱਧ ਵੀ ਪੜ੍ਹਨ ਲੱਗ ਪਏਗਾ। ਜ਼ਰੂਰ ਬਾਣੀ ਪੜ੍ਹਨ ਦੀ ਪ੍ਰੇਰਨਾ ਕਰਿਆ ਕਰੀਏ। ਹਾਂ, ਇਹ ਜ਼ਰੂਰ ਨਾਲ ਕਹੀਏ ਵੀ ਜਿਨ੍ਹਾਂ ਨੇ ਬਾਣੀ ਉਚਾਰਨ ਸ਼ੁੱਧ ਕੀਤਾ ਹੋਇਆ ਹੈ ਜਾਂ ਜਿਨ੍ਹਾਂ ਨੇ ਸੰਥਿਆ ਲਈ ਹੋਈ ਹੈ, ਉਹਨਾਂ ਨਾਲ ਵੀ ਥੋੜ੍ਹਾ ਸਮਾਂ ਕੱਢ ਕੇ ਬਾਣੀ ਦੀ ਸੰਥਿਆ ਲੈ ਲਈਏ, ਅਲੱਗ ਮਾਤਰਾ ਦਾ ਧਿਆਨ ਰੱਖੀਏ। ਇਹ ਗੱਲ ਆਪਾਂ ਨੂੰ ਕਰਨੀ ਚਾਹੀਦੀ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਸੰਗਤ ਵਿੱਚ ਆਉਣਾ ਕੇਵਲ ਸਰੀਰ ਦੇ ਦਰਸ਼ਨ ਕਰਨੇ ਵੀ ਲਾਭਦਾਇਕ ਨੇ, ਪਰ ਨਾਲ ਦੀ ਨਾਲ ਇਹ ਵੀ ਗੱਲ ਚੇਤੇ ਰੱਖਣੀ ਹੈ, ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ, ਇਹ ਵੀ ਗੱਲ ਧਿਆਨ ਵਿੱਚ ਰੱਖਣੀ ਹੈ।
ਗੁਰ ਰਸਨਾ ਅੰਮ੍ਰਿਤ ਬੋਲਦੇ ਹਰ ਨਾਮ ਸੁਹਾਵੇ।
ਗੁਰੂ ਦੀ ਰਸਨਾ ਆਤਮਕ ਜੀਵਨ ਦੇਣ ਵਾਲਾ ਨਾਮ ਜਿਹੜਾ ਇਹਨਾਂ ਨੂੰ ਬੋਲਦੀ, ਇਸ ਕਰਕੇ ਗੁਰੂ ਦੀ ਰਸਨਾ ਸੁੰਦਰ ਹੈ। ਆਹ ਹੁਣ ਵੇਖਦੇ ਹਾਂ ਨਾ ਆਪਾਂ, ਤੇਰੀ ਜ਼ਬਾਨ ਬੜੀ ਭੈੜੀ ਹੈ, ਕਿਹਨੂੰ ਕਹਿੰਦੇ ਹਾਂ? ਆਪਾਂ ਕਹਿੰਦੇ ਨਾ ਆਪਸ ਵਿੱਚ ਭੈਣਾਂ ਆਪਸ ਵਿੱਚ ਕਹਿ ਦਿੰਦੀ ਯਾਰੀ, ਵੀਰ ਆਪਸ ਵਿੱਚ ਕਹਿ ਦਿੰਦੇ ਨੇ, ਤੇਰੀ ਜ਼ਬਾਨ ਬੜੀ ਗੰਦੀ ਹੈ, ਤੇਰੀ ਜ਼ਬਾਨ ਬੜੀ ਭੈੜੀ ਹੈ। ਕਿਉਂ? ਕਿਉਂਕਿ ਭੈੜੀਆਂ ਗੱਲਾਂ ਕਰਦੀ। ਤੇ ਜਿਹੜੀ ਰਸਨਾ ਨਾਮ ਜਪੇਗੀ ਆਪੇ ਸੁੰਦਰ ਹੋ ਜਾਵੇਗੀ, ਆਪੇ ਸੋਹਣੀ ਬਣ ਜਾਏਗੀ, ਜਿਹੜੀ ਰਸਨਾ ਨਾਮ ਜਪਦੀ। ਔਰ ਗੁਰੂ ਦੀ ਰਸਨਾ ਸੋਹਣੀ ਕਿਉਂ ਹੈ? ਕਿਉਂਕਿ ਗੁਰੂ ਦੀ ਰਸਨਾ ਅੱਠੇ ਪੈਰ ਹਰ ਵੇਲੇ ਆਤਮਕ ਜੀਵਨ ਦੇਣ ਵਾਲਾ ਨਾਮ ਜਪਦੀ ਹੈ।
ਜਿਨ ਸੋਹਣਾ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੇ।
ਸਿੱਖਾਂ ਨੇ ਗੁਰੂ ਦੀ ਗੱਲ ਸੁਣੀ ਤੇ ਨਾਲ ਮੰਨੀ, ਉਹਨਾਂ ਦੀ ਸਾਰੀ ਭੁੱਖ ਦੂਰ ਹੋ ਗਈ।
ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ।
ਹਰੀ ਦਾ ਮਾਰਗ ਕਿਹੜਾ ਹੈ? ਸੰਤ ਕੀ ਪੌੜੀ, ਪਰ ਇਸ ਰਾਹ ਤੇ ਤੁਰੇ ਕੌਣ? ਹਰੀ ਦਾ ਮਾਰਗ ਕੀ ਹੈ? ਗੁਰੂ ਦੀ ਦੱਸੀ ਹੋਈ ਜਿਹੜੀ ਸਿੱਖਿਆ, ਗੁਰੂ ਦੀ ਮੱਤ, ਪਰ ਇਸ ਤੇ ਕਿਵੇਂ ਚੱਲੀਏ? ਹਰੀ ਦਾ ਮਾਰਗ ਹੈ ਗੁਰੂ ਦੀ ਮੱਤ, ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ, ਪਰ ਇਸ ਉੱਤੇ ਕਿਵੇਂ ਚੱਲਿਆ ਜਾ ਸਕਦਾ ਹੈ?
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ।
ਵਾਹਿਗੁਰੂ ਜੀ, ਤੇਰਾ ਨਾਮ ਜਿਹੜਾ ਹੈ ਇਹ ਅਗਲੇ ਪੈਂਦੇ ਦਾ ਖਰਚ ਹੈ, ਇਹ ਖਰਚ ਹੀ ਨਾਲ ਹਰ ਇਨਸਾਨ ਨੂੰ ਲੈ ਕੇ ਜਾਣਾ ਚਾਹੀਦਾ। ਜਿਵੇਂ ਆਪਾਂ ਇੱਥੋਂ ਸਫ਼ਰ ਕਰਨਾ ਹੋਵੇ ਤੇ ਨਾਲ ਪ੍ਰਬੰਧ ਕਰਦੇ ਹਾਂ, ਬਿਲਕੁਲ ਇਹ ਵੀ ਫਿਕਰ ਹੋਣਾ ਚਾਹੀਦਾ ਵੀ ਇਸ ਲੋਕ ਨੂੰ ਛੱਡ ਕੇ ਪ੍ਰਲੋਕ ਦੇ ਮਾਰਗ ਤੇ ਪੈਣਾ, ਤੇ ਉਸ ਰਾਹ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਜਿਹ ਮਾਰਗ ਕੇ ਗਰੀ ਨ ਜਾਏ ਨ ਕੋਸਾ, ਹਰ ਕਾ ਨਾਮ ਉਹ ਸੰਤੋਸਾ, ਜੈ ਪੈਂਡੇ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ।
ਜਿਨ੍ਹਾਂ ਗੁਰਮੁਖ ਹਰ ਆਰਾਧਿਆ ਸੀ ਸਾਹ ਵੱਡ ਦਾਣੇ।
ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਪਰਮਾਤਮਾ ਨੂੰ ਆਰਾਧਿਆ, ਉਹ ਸ਼ਾਹ ਨੇ, ਦਾਣੇ ਤੋਂ ਭਾਵ ਉਹ ਵੱਡੇ ਸਿਆਣੇ ਨੇ, ਉਹ ਸਿਆਣੇ ਨੇ, ਜਾਂ ਐਂ ਕਹਿ ਲਈਏ ਵੀ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਾਮ ਨੂੰ ਆਰਾਧਿਆ, ਵਾਹਿਗੁਰੂ ਪਰਮਾਤਮਾ ਦੀ ਆਰਾਧਨਾ ਕੀਤੀ, ਉਹ ਸਿਆਣੇ ਸ਼ਾਹ ਹਨ।
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ।
ਮੈਂ ਗੁਰੂ ਨੂੰ ਹਰ ਵੇਲੇ, ਮਹਾਰਾਜ ਆਖਦੇ ਨੇ ਆਰਾਧਦਾ ਹਾਂ, ਜਿਨ ਹਉ ਸਤਿਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਣੇ, ਕਿਉਂਕਿ ਗੁਰੂ ਦੇ ਬਚਨਾਂ ਰਾਹੀਂ ਹੀ ਵਾਹਿਗੁਰੂ ਪਰਮਾਤਮਾ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ।
ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ।
ਵਾਹਿਗੁਰੂ ਜੀ ਤੂੰ ਮੇਰਾ ਮਾਲਕ ਹੈ, ਸਾਹਿਬ ਦਾ ਭਾਵ ਵੀ ਮਾਲਕ, ਠਾਕੁਰ ਦਾ ਭਾਵ ਵੀ ਮਾਲਕ, ਮੀਰਾ ਤੋਂ ਭਾਵ ਪਾਤਸ਼ਾਹ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਪਾਤਸ਼ਾਹ ਹੈ।
ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ
ਗੁਰੂ ਦਾ ਖਜ਼ਾਨਾ ਹੈ ਡੂੰਘਾ ਸਮੁੰਦਰ ਹੈ ਤੇਰੀ ਬੰਦਗੀ ਉਹ ਹੀ ਹੈ ਤੇਰੀ ਭਗਤੀ ਉਹ ਹੀ ਹੈ ਜਿਹੜੀ ਤੈਨੂੰ ਪਾਉਂਦੀ ਹੈ
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ
ਨਿਰਗੁਣ ਸਰੂਪ ਵਿੱਚ ਵਾਹਿਗੁਰੂ ਪਰਮਾਤਮਾ ਕੇਵਲ ਆਪ ਹੈ ਸਰਗੁਣ ਸਰੂਪ ਵਿੱਚ ਵਾਹਿਗੁਰੂ ਹੀ ਸਾਰਾ ਕੁਝ ਹੈ ਵਾਹਿਗੁਰੂ ਹੀ ਸਾਰਾ ਕੁਝ ਹੈ ਮਹਾਰਾਜ ਆਖਦੇ ਨੇ ਤੂੰ ਆਪ ਹੀ ਨਿਰਗੁਣ ਸਰੂਪ ਵਿੱਚ ਇੱਕੋ ਰੰਗ ਵਿੱਚ ਹੈ ਤੇ ਸਰਗੁਣ ਸਰੂਪ ਵਿੱਚ ਬਹੁਰੰਗੀ ਹੈ ਪਾਤਸ਼ਾਹ ਜੀ ਦੇ ਬਚਨ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਫਿਰ ਅਖੀਰ ਵਿੱਚ ਕਿਰਪਾ ਕੀਤੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ ਜਿਹੜੀ ਗੱਲ ਤੈਨੂੰ ਭਾਉਂਦੀ ਉਹੀ ਗੱਲ ਚੰਗੀ ਜੋ ਤੁਦ ਭਾਵੈ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਗੁਰਸਿੱਖਾਂ ਨਾਲ ਮਿਲਾਪ ਕਰੀਏ ਗੁਰੂ ਦੀ ਮੱਤ ਨੂੰ ਜੀਵਨ ਦੇ ਅੰਦਰ ਧਾਰਨ ਕਰੀਏ ਆ ਜਿੰਨੇ ਸਵਾਸ ਪ੍ਰਾਪਤ ਹੋਏ ਨੇ ਵੱਧ ਤੋਂ ਵੱਧ ਇਹਨਾਂ ਨਾਲ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ ਤੇ ਫਿਰ ਇਹ ਗੱਲ ਸਮਝ ਵਿੱਚ ਆਵੇਗੀ ਕਿ ਵਾਹਿਗੁਰੂ ਪਰਮਾਤਮਾ ਸਭ ਕੁਛ ਕਰਨ ਯੋਗ ਹੈ ਤੇ ਫਿਰ ਇਹ ਵੀ ਸਮਝ ਆ ਜਾਵੇਗੀ ਕਿ ਜੋ ਕੁਝ ਕਰਦਾ ਸਾਡੇ ਭਲੇ ਵਾਸਤੇ ਕਰਦਾ ਸਾਡੇ ਭਲੇ ਵਾਸਤੇ ਕਰਦਾ ਤੇ ਫਿਰ ਅੰਦਰੋਂ ਇਹ ਅਰਦਾਸ ਨਿਕਲੇ ਜੀ ਜੇ ਪੁਖ ਦੇਹੀ ਤਾਂ ਤੁਝੇ ਅਰਾਧੀ ਮਹਾਰਾਜ ਆਖਦੇ ਨੇ ਜੇ ਤੂੰ ਭੁੱਖ ਵੀ ਦੇਵੇਂਗਾ ਤਾਂ ਵੀ ਤੈਨੂੰ ਤੇ ਜੇ ਤੂੰ ਰਾਜ ਤੇ ਬਿਠਾ ਦੇਵੇਂਗਾ ਤਾਂ ਵੀ ਤੈਨੂੰ ਕਿਉਂਕਿ ਸਾਧ ਸੰਗਤ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਨੇ ਜੇ ਤੂੰ ਭੁੱਖ ਦੇਵੇਂ ਮੈਂ ਇਸੇ ਵਿੱਚ ਹੀ ਰੱਜਿਆ ਰਵਾਂਗਾ ਜੇ ਤੂੰ ਸੁੱਖ ਦੇਵੇਂ ਤਾਂ ਵੀ ਤੇਰੀ ਸਿਫਤ ਜੇ ਦੁੱਖ ਦੇਵੇਂ ਤਾਂ ਵੀ ਤੇਰੀ ਸਿਫਤ ਸਤਿਗੁਰੂ ਕਿਰਪਾ ਕਰਨ ਜੀਵਨ ਵਿੱਚ ਵਿਚਰਦੇ ਆ ਅਸੀਂ ਆਪਣੇ ਜੀਵਨ ਨੂੰ ਸਾਧ ਸੰਗਤ ਇੱਕ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਗੁਰੂ ਦੇ ਸਮਰਪਿਤ ਹੋ ਜਾਈਏ ਵਾਹਿਗੁਰੂ ਪਰਮਾਤਮਾ ਦੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਲੋਕ ਨਾਲ ਪਰਲੋਕ ਸਹੁਰੇਗਾ ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਫਿਰ ਬੇਨਤੀ ਕਰਾਂਗਾ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤੇ ਫਿਰ ਲੋਕ ਨਾਲ ਪਰਲੋਕ ਸਹੁਰੇਗਾ ਭੁੱਲਾਂ ਚੁੱਕਾਂ ਦੀ ਖਿਮਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਾਰੇ ਸਰਵਨ ਕਰੋ ਜੀ
ਆਪੇ ਹਰ ਇੱਕ ਰੰਗ ਆਪੇ ਬਹੁਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ